गोविंदे मुकंदे उदारे अपारे हरियं करियं निरनामे अकामे गोविंदे मुकंदे उदारे अपारे हरियं करियं निरनामे अकामे
फतेह। धन धन गुरुदेव जिस संग हर जपे गुर कृपाल जपे ता औगुण सब छपे पारदम गुरुदेव नीचो उच थपे काट सिलक दुख माया कर लीने आप दसे गुण गाए बेअंत रसना हर जसे पतत पावन भगत वछल कृपा निदान सतगुरु गरीब नवाज श्री गुरु तेग बहादुर साहिब जी महाराज दे पावन स्थान ते जुगो जुग अटल शब्दा अवतार कल जुग के बोहित नाम के जहाज बाणी गुरु गुरु है बाणी विच बाणी अमृत सारे गुरबाणी कह सेवक जन मानै प्रतख गुरु निस्तारे श्री गुरु ग्रंथ साहिब जी दे पवित्र चरणा कमलां विखे विराजमान महाराज साहिब जी दी साजी नवाजी गुरु खालसा साध संगत जीओ उड़पागे हो सतगुरां दे पावन चरणा विच हाजर हो करके अमृत वेले दे दीवान विच श्री आसा जी दी वार दे शब्द कीर्तन दा आनंद माणना कीता है। कुरबाणी तिन्हां गुरसिखां पिछल राती उठ बहंदे ਕੁਰਬਾਣੀ ਤਿਨਾ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ ਕੁਰਬਾਣੀ ਤਿਨਾ ਗੁਰਸਿੱਖਾਂ ਅੰਮ੍ਰਿਤ ਵੇਲਾ ਸਰ ਨਵੰਦੇ ਕੁਰਬਾਣੀ ਤਿਨਾ ਗੁਰਸਿੱਖਾਂ ਸਾਧ ਸੰਗਤ ਚਲ ਜਾਏ ਜੁੜੰਦੇ ਕੁਰਬਾਣੀ ਤਿਨਾ ਗੁਰਸਿੱਖਾਂ ਗੁਰਬਾਣੀ ਦੇ ਪ੍ਰੀਤ ਸੁਣੰਦੇ ਕੁਰਬਾਣੀ ਤਿਨਾ ਗੁਰਸਿੱਖਾਂ ਭਾਉ ਭਗਤ ਗੁਰਪੁਰਬ ਕਰੰਦੇ ਕੁਰਬਾਣੀ ਤਿਨਾ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲੰਦੇ ਭਾਈ ਗੁਰਦਾਸ ਜੀ ਦੇ ਇਸ ਕਥਨ ਦੇ ਅਨੁਸਾਰ ਆਪ ਜੀ ਆਪਣੇ ਜੀਵਨ ਦਾ ਸਮਾਂ ਸਫਲਾ ਕਰਨ ਵਾਸਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰ ਹੋਏ ਹੋ ਔਰ ਗੁਰੂ ਕੀ ਬਾਣੀ ਦੇ ਨਾਲ ਜੁੜੇ ਹੋ ਵੱਡੇ ਭਾਗਾਂ ਵਾਲੇ ਜੋ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਇਸ ਹੁਕਮਨਾਮੇ ਦੀ ਉਥਾਨਕਾ ਸੰਪਰਦਾਇ ਗਿਆਨੀ ਦੱਸਦੇ ਹਨ। के सतगुरु पंजवें पातशाह जी महाराज के चरणों में गुरु के सिखां प्रश्न किया सी गरीब नवाज संसार दे विच सुरमे बहुत प्रकार दे वेखे जांदे हन कोई रथी कोई महारथी कोई आतरथी कहांदे हन गुरु घर दे विच कैसा सुरमा प्रवान हुंदा है क्योंकि गुरु नानक साहब जी दे भी वचन हन नानक सो सूरा वरियाम जिन विचों दुष्ट अहंकरण मारिया नेड़े कहीं गला फट दी ऐसे सूर में गुरु घर दे अंदर कृपा करके आप दसो जो प्रवान हुंदे हन तां मेरे पंचम पातशाह महाराज जी ने सच्चे सूरमे दी डेफिनेशन परिभाषा करके दसी है आओ सारी संगत सुरत बिरत नूं पंजवें पातशाह महाराज शहीदां दे सरताज शांति दे पुंज बाणी के बोह जिन्हां ने सन 1606 दे विच लासानी शहीदी प्राप्त कीती सी सतगुरां दा 400 साला शहीदी दिहाड़ा आपां थोड़े दिनां विच मनाण जा रहे हां उन्हां दी अमृतमई बाणी दी विचार सरवण करिए सारी संगत रसना नु करो पवित्र गजवत के आखना करो सतनाम श्री वाहे साहेब जी सतनाम श्री वाहे साहेब जी महाराज साहब जी कहंदे भाई इस कलयुग दे समय दे अंदर जदों के जीव नू माया दा मोह बड़ा प्रबल पिया होया है सच काल कूड़ वरत्या कल कारख बेताल बियो बीज पत लै गए आप क्यों उगवै दाल कलयुग दे अंदर सच दा ते काल पै गया चारे पासे कूड़ वरत गया कूड़ अमावस सच चंद्रमा दिशा नाही कह चढ़िया कलयुग दे अंदर कूड़ दी मस्या हो गई घर घर कूड़ अमस्या पई साच कला सस की दुर गई दसवें पातशाह जी महाराज बचित्र नाटक विच भी लिखते हैं के घर घर विच झूठ दी अमस्या हो गई जिवें मस्या दी रात नूं चंद्रमा नहीं चढ़दा अनेरा रहिंदा है कलयुग दे अंदर अनेरा हो गया अंधकार छा गया कल काती राजे का साई धर्म पंख कर उडरिया कूड़ अमाव सच चंद्रमा दिसै नाही कह चढ़िया हां भाल विकुन्नी होई अंधेरा राह ना कोई विच हौमै कर दुख रोई महाराज साहब जी कहंदे कलयुग दे अंदर असी लभण तुरे हां पर लब लब के थक गए हां संसार च अनेरा पिया होया है रस्ता कोई नजर नहीं आउंदा राजे जेड़े हन ओ कसाई बन गए हन कलयुग दी कैंची सारिआं नूं कट्टी जा रही है और राजे शीं मुकदम कुत्ते कलयुग दे अंदर राजे बघियाड़ बन गए जदों शेर जां बघियाड़ अपने शिकार नूं मार लैंदा है ते शिकार नूं मारन तों बाद जो कुछ बचिया खुचिया हुंदा है ओ कुत्ते खा जांदे हन चट जांदे हन अद्धे नालों ज्यादा तां शेर जां बघियाड़ आप ही खा लैंदे ने बचिया खुचिया कुत्ते खा लैंदे ने महाराज कहंदे ने कलयुग दे अंदर राजे ऐसे बघियाड़ बन गए अपनी प्रजा नूं आप ही खान लग पे राजे पाप कमांदे
राजे
पाप कमांदे राजे पाप कमांदे उल्टी वाड़ खेत को खाई उल्टी वाड़ खेत को खाई वाड़ ने ता खेत की राखी करनी सी राजा ने अपनी प्रजा की राखी करनी सी पर राजे अपनी प्रजा की राखी करने के बजाए कलयुग के समय अंदर अपनी प्रजा नू आप ही खान लग पे कलयुग की सुन साधना कलयुग की सुन साधना कलयुग की सुन साधना कलयुग की सुन साधना भाई गुरदास जी कहिंदे ने भाई गुरमुखो कलयुग की साधना सुनो किहो जी है साधना तो हुंदी है परमेश्वर नूं मिलन वास्ते नाम जपन वास्ते आत्मा का उधार करन वास्ते सुधार करन वास्ते साधना हुंदी है पर जिहड़ी कलयुग की साधना ओए ए है वी कर्म किरत की चलै ना काई कोई चंगा कर्म करदा है जां कोई चंगी किरत करदा है कलयुग च ओहदी कोई नहीं चलदी चंगा कर्म कोई पसंद नहीं करदा चंगे कर्म करन वालियां नूं लोग माड़ा कहिंदे ने ए कलयुग दा वरतारा है आवत को जाता कह जाते को आया आंदे नूं कहंदे ने जांदा जांदे नूं कहंदे ने आउंदा आवत को जाता कह जाते को आया पर की को अपनी कह चीज पराई होवे गवांडी दी होवे ते आखदे मेरी अपनी है गुआंडी का पलाट पिया होवे ते कोई पुछे केड़ा कहिंदा अपना ही है भी केड़ा आके किसी ने रजिस्ट्री चेक करनी है कह ही देना ना पर की को अपनी कह अपनो नहीं पाया मीठे को कौड़ा कह कड़ुए को मीठा राते की निंदा करे ऐसा कल मैं डीठा कौड़े नु मीठा कहिंदा मीठे नु कौड़ा कहिंदा जेड़े बंदे वाहिगुरु दे रंग विच रंगे होए ने उन्हां वाहिगुरु दे रंग विच रंगिया होयां दी निंदा करदा ए कलयुग दा वरतारा है ऐसा कल मैं डीठा कलयुग दा ए वरतारा गुरबाणी च महाराज ने बड़ा खोल के दस्या थां थां ते बड़े विस्तार नाल चानना पाया कहिंदे सच दा काल पै गया कूड़ वरत गया झूठ दा वरतारा हो गया जैसी मैं आवे खसम की बाणी तैसड़ा करी ज्ञान वे लालो पाप की जांजला काबलों ताया कूड़ फिरै प्रधान वे लालो ए कलयुग दे अंदर कूड़ दा बोलबाला हो गया सो सच्चे पातशाह महाराज कहिंदे ने ए कलयुग दे युग दे अंदर इस युग दे अंदर कोई विरला जान होवे जिस ते वाहिगुरु की कृपा होवे जिसनू वाहिगुरु का प्यार प्राप्त हो जावे जिसकी दृष्टि अंतरमुखी हो जावे जिहड़ा ध्यान परमेश्वर के चरणा नाल जुड़ जावे जांको हर रंग लागो इस युग में जांको हर रंग लागो इस युग में जानको हर रंग लागो इस युग में जानको हर रंग लागो इस युग में सो कहियत है सूरा सो कहियत है सूरा
महाराज कहंदे वो बड़ा बहादुर है, उन्हें बड़ा मारका मार लिया, उन्हें मोर्चा फतेह कर लिया, समझो जिंदगी दी बाजी जो सूरमे ने जित ली। सात संगत जी एक रथी हुंदा है, एक महारथी हुंदा है, एक अतरथी हुंदा है। रथी वह हुंदा है जेड़ा अपने बराबर दिया नाल लड़दा है, महारथी वह हुंदा है जेड़ा अपने तो ज्यादा पंजा दसा वीहां नाल लड़ लैंदा, दस गुणा नाल लड़ लैंदा, ते अतरथी वह हुंदा जेड़ा हजारां लखां नाल कल्ला ही लड़ लैंदा। जिवें चमकौर साहब की गली दे विच लखां वैरियां का घेरा पिया होया सी, ते महाराज दसवें पातशाह कलगीधर जी कोल 40 सिंह सन, उत्थे सतगुरु पातशाह नूं भाई मोहकम सिंह जी बेनती कीती, महाराज आप जी का बचन है 1,25,000 से एक लड़ाऊं तब है गोबिंद सिंह नाम कहाऊं। आप जी का बचन पूरा होना चाहिए, आप जी बाहर 5-5 सिंघां दे 8-8 सिंघां दे जथे भेजते हो, मेरा दिल करदा है, मेरा चित चाहुंदा मैं कल्ला ही जावां। 1,25,000 कल्ला गुरु का सिंह अपने आप नूं कल्ला नहीं कहिंदा, एक सिंह दी गिणती है 1,25,000। खालसे दे बोले बोलबाले ही ऐसे हन भी कल्ले नूं 1,25,000 कहिंदे ने। तो महाराज मैं 1,25,000 जावां, लखां बैरियां दा मुकाबला करां, ते आप जी का क्या होया बचन 1,25,000 से एक लड़ाऊं तब है गोबिंद सिंह नाम कहाऊं, ए पूरा हो जावे। सो भाई मोहकम सिंह जी पंजां प्यारियां विचों सतगुरु कलगीधर पातशाह दे चरणा ते नमस्कार करके शस्त्र बस्त्र पहन के कमर कसा करके कल्ले ही गढ़ी तों निकले सन, ओ महा अतरथी बन गए सात संगत जी, भाव के लखां वैरियां दा मुकाबला 1,25,000 नहीं कीता, कल्ले नहीं कीता। इसे तरह जेड़ा ते अपने मन दे नाल लड़दा है ओ रथी है, जिसने काम करो लोह मोह हंकार ईरखा बखीली द्वैष सारियां दा ही मुकाबला कीता है, ओ महारथी है। और जिसने सात संगत जी संसार दियां सारियां आदियां व्याधियां उपाधियां दा मुकाबला कीता वो अतरथी है। जां को हर रंग लागो इस युग में, जिसनों इस संसार दे कलयुग दे समय अंदर वाहिगुरु दा प्रेम प्राप्त हो गया है, महाराज कहंदे उसनों सूरमा करके जानो।
आत्म जिणै सकल वस्ता कै
जिसने अपनी आत्मा नु जित लिया है, अंतरमुखी बिरती करके अपने मन नु जित लिया है, मन जीते जाग जीत। जपती साहब विच महाराज कहंदे मन जित लिया समझो सारी दुनिया जित ली, सारा संसार जित लिया, सारी दुनिया दे वस विच आ जांदी जिहदा मन अपने वस विच आ जावे। जाका सतगुर पूरा, और मन नु जित कौन सकदा है, महाराज कहंदे जेड़ा गुरु पूरा होवे। अधूरे गुरु दा चेला अपने मन नु नहीं जित सकदा, क्योंकि गुरु दा मन भी नहीं जितया सिख दा की जितेगा। जे गुरु दा मन जितया धन गुरु नानक साहिब वर्गा गुरु होवे ते ओहदा कोई सेवक बन जावे ते गुरु नानक साहिब दी कृपा नाल मन जितया जा सकदा है। महाराज कहंदे मन बस आवे नानका, मन बस आवे नानका, मन बस आवे नानका, मन बस आवे नानका। जे पूरण कृपा होए, जे पूरण कृपा होए, जे पूरण कृपा होए, ਆਵੇ ਜੇ ਪੂਰਨ ਕਿਰਪਾ ਹੋਏ ਮਨ ਉਸ ਵੇਲੇ ਕੰਟਰੋਲ ਚ ਆ ਜਾਂਦਾ ਹੈ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਪੂਰੀ ਕਿਰਪਾ ਹੋਵੇ ਆਪਣੇ ਯਤਨਾਂ ਨਾਲ ਆਪਣੀਆਂ ਸਿਆਣਪਾਂ ਨਾਲ ਆਪਣੀਆਂ ਜੁਗਤੀਆਂ ਨਾਲ ਮਨ ਕੋਈ ਨਹੀਂ ਵਸ ਆਉਂਦਾ ਆਪਾਂ ਸਾਰੇ ਹੀ ਕਰ ਥੱਕੇ ਹਾਂ ਮਨ ਕਾਬੂ ਨਹੀਂ ਆਇਆ ਅਜੇ ਭਟਕ ਹੀ ਰਿਹਾ ਸਾਧ ਸੰਗਤ ਜੀ ਜਦੋਂ ਸਤਿਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਦਇਆ ਕਰਨਗੇ ਮਿਹਰ ਦੀ ਨਜ਼ਰ ਕਰਨਗੇ ਉਦੋਂ ਇਹ ਮਨ ਸਾਡਾ ਕੰਟਰੋਲ ਵਿੱਚ ਆ ਜਾਵੇਗਾ ਪੰਜਵੇਂ ਪਾਤਸ਼ਾਹ ਮਹਾਰਾਜ ਰਹਾਉ ਦੀ ਪੰਗਤੀ ਚ ਉਪਦੇਸ਼ ਦਿੰਦੇ ਹੈ ਭਾਈ ਜੇ ਵਾਹਿਗੁਰੂ ਦਾ ਕੀਰਤਨ ਕਰੀਏ ਆਤਮਾ ਦੇ ਪਿਆਰ ਨਾਲ ਕਰੀਏ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਸ਼ਰਧਾ ਭਾਵਨਾ ਨਾਲ ਜਿਹੜੇ ਗੁਰੂ ਸਾਹਿਬ ਜੀ ਦੀ ਆਗਿਆ ਨੂੰ ਸਤ ਕਰਕੇ ਮੰਨਦੇ ਨੇ ਔਰ ਪ੍ਰੇਮ ਨਾਲ ਕੀਰਤਨ ਕਰਦੇ ਨੇ ਉਹਨਾਂ ਦਾ ਗਾਵਿਆ ਸੁਣਿਆ ਦਰਗਾਹ ਚ ਥਾਂ ਪੈਂਦਾ ਹੈ ਅਸੀਂ ਵੀ ਗਾਉਂਦੇ ਹਾਂ ਪਰ ਮਨ ਕਰਕੇ ਨਹੀਂ ਗਾਉਂਦੇ ਆਤਮਾ ਦੇ ਰੰਗ ਕਰਕੇ ਨਹੀਂ ਗਾਉਂਦੇ ਗੁਰੂ ਸਾਹਿਬ ਜੀ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਕੋਈ ਵਧੀਆ ਰਾਗਾਂ ਦੇ ਵਿੱਚ ਬੜੇ ਸੋਹਣੇ ਕੰਠ ਦੇ ਨਾਲ ਗੀਤ ਗਾਈ ਜਾਵੇ ਪਰ ਨਿਰਾ ਗਾਉਣ ਦੇ ਨਾਲ ਵਾਹਿਗੁਰੂ ਖੁਸ਼ ਨਹੀਂ ਹੁੰਦਾ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ ਜਿਨ੍ਹਾਂ ਦੇ ਅੰਦਰ ਕਪਟ ਹੋਵੇ ਵਿਕਾਰ ਹੋਵੇ ਬਾਹਰੋਂ ਸੰਤ ਕੁਹਾਂਦੇ ਹੋਣ ਉਹਨਾਂ ਦਾ ਅੱਖਾਂ 'ਚ ਅਥਰੂ ਭਰ ਕੇ ਗਾਣਾ ਵੀ ਮਹਾਰਾਜ ਕਹਿੰਦੇ ਕਿਸੇ ਲੇਖੇ 'ਚ ਨਹੀਂ ਪੈਂਦਾ ਜਿਨ੍ਹਾਂ ਚਿਰ ਹਿਰਦੇ 'ਚ ਪਰਮੇਸ਼ੁਰ ਦਾ ਪਿਆਰ ਨਹੀਂ ਜਾਗਿਆ ਹਿਰਦਾ ਸ਼ੁੱਧ ਨਹੀਂ ਹੋਇਆ ਉਹਨਾਂ ਚਿਰ ਗਾਣਿਆ ਗਾਵਿਆ ਸੁਣਿਆ ਵੀ ਥਾਂ ਨਹੀਂ ਪੈਂਦਾ ਇਸ ਵਾਸਤੇ ਭਾਈ ਪ੍ਰੇਮ ਨਾਲ ਵਾਹਿਗੁਰੂ ਦਾ ਕੀਰਤਨ ਕਰਿਆ ਕਰੋ ਉਹਦੇ ਗੁਣ ਗਾਇਆ ਕਰੋ ਉਸ ਵੱਡੇ ਨੂੰ ਵੱਡਾ ਕਹਿ ਕੇ ਸਲਾਹਿਆ ਕਰੋ
ਕਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ
ਸਭ ਤੋਂ ਪਹਿਲਾਂ ਤਾਂ ਆਪਣੇ ਮਨ ਦਾ ਹੰਕਾਰ ਛੱਡ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਸ਼ਰਨੀ ਪੈ ਜਾਈਏ ਕਿ ਹੇ ਮਹਾਰਾਜ ਅਸੀਂ ਹੁਣ ਸੰਸਾਰ ਵੱਲੋਂ ਹਾਰ ਕੇ ਥੱਕ ਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ ਅਬ ਹਮ ਚਲੀ ਠਾਕੁਰ ਪੈ ਹਾਰ ਅਬ ਹਮ ਚਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਰਾਖ ਪ੍ਰਭੂ ਭਾਵੇਂ ਮਾਰ ਇਹ ਸ਼ਰਨੀ ਪੈਣ ਦਾ ਤਰੀਕਾ ਹੈ ਕਿ ਇਹ ਕਹਿਣਾ ਮਹਾਰਾਜ ਹੁਣ ਤੁਹਾਡੇ ਦਰ ਤੇ ਆ ਗਏ ਹਾਂ ਤੁਸੀਂ ਭਾਵੇਂ ਰੱਖੋ ਤੇ ਭਾਵੇਂ ਸਾਨੂੰ ਮਾਰੋ ਅਸੀਂ ਤੁਹਾਡੇ ਹਾਂ ਇਹ ਹੈ ਸ਼ਰਨੀ ਪੈਣ ਦੀ ਜੁਗਤੀ ਸ਼ਰਨੀ ਪਾਵਣ ਫਿਰ ਉਸ ਤੋਂ ਬਾਅਦ ਹੈ ਨਾਮ ਧਿਆਵਣ ਮਹਾਰਾਜ ਦੀ ਸ਼ਰਨ 'ਚ ਪੈ ਕੇ ਜੋ ਗੁਰੂ ਸਾਹਿਬ ਤੋਂ ਪੰਜਾਂ ਪਿਆਰਿਆਂ ਤੋਂ ਗੁਰਮੰਤਰ ਮਿਲਿਆ ਵਾਹਿਗੁਰੂ ਉਸ ਗੁਰਮੰਤਰ ਦਾ ਅਭਿਆਸ ਕਰਨਾ ਜਾਪ ਕਰਨਾ ਗੁਰੂ ਦੇ ਚਰਨਾਂ ਦਾ ਧਿਆਨ ਧਰਨਾ ਸ਼ਬਦ ਦਾ ਧਿਆਨ ਧਰਨਾ ਸਹਿਜ ਸਮਾਵਣ ਸੰਗ ਜਦੋਂ ਕੋਈ ਸ਼ਰਣੀ ਪੈ ਕੇ ਨਾਮ ਜਪੇਗਾ ਤਾਂ ਅਕਾਲ ਪੁਰਖ ਦੇ ਵਿੱਚ ਸੁੱਤੇ ਸਿੱਧੀ ਲੀਨ ਹੋ ਜਾਏਗਾ ਸਾਧ ਸੰਗਤ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਇੱਕ ਬਚਨ ਕਹੇ ਨੇ ਮਹਾਰਾਜ ਕਹਿੰਦੇ ਦੇਖੋ ਭਾਈ ਇੱਕ ਹੁਮਾ ਪੰਛੀ ਹੁੰਦਾ ਹੈ ਜਿਹਨੂੰ ਫਾਰਸੀ ਜ਼ਬਾਨ ਦੇ ਵਿੱਚ ਹੁਮਾ ਕਹਿੰਦੇ ਨੇ ਅਤੇ ਸੰਸਕ੍ਰਿਤ ਵਾਲੇ ਉਹਨੂੰ ਅਨਲ ਪੰਛੀ ਕਹਿੰਦੇ ਨੇ ਉਹ ਅਨਲ ਪੰਛੀ ਦੀ ਖਾਸੀਅਤ ਹੈ ਉਹ ਆਂਡਾ ਆਕਾਸ਼ ਵਿੱਚ ਦਿੰਦਾ ਉੱਪਰ ਹੀ ਸੈਂਕੜੇ ਮੀਲ ਉੱਪਰ ਅਸਮਾਨ ਵਿੱਚ ਰਹਿੰਦਾ ਹੈ ਉਹਦਾ ਆਂਡਾ ਉੱਪਰੋਂ ਧਰਤੀ ਵੱਲ ਜਦੋਂ ਆਉਂਦਾ ਹੈ ਧਰਤੀ ਤੋਂ ਥੋੜੀ ਦੂਰੀ ਤੇ ਆਂਡਾ ਫੁੱਟ ਜਾਂਦਾ ਵਿੱਚੋਂ ਬੱਚਾ ਨਿਕਲ ਕੇ फिर उपर नू उड़ जांदा अपने पिता दे कोल चला जांदा अपनी माता दे कोल चला जांदा धरती ते आउंदा ही नहीं। आंडे विच बच्चे जमदे जितनी शक्ति है भी उड़ के अपने माता पिता कोल फिर आसमान विच अपड़ जांदा है। उस हुमा पंछी दे पर जेकर किते धरती ते किसे वसीले नाल पहुंच जाण और वह किसे वस्तु नू लग जाण वह वस्तु उड़ के उत्थे पहुंच जाएगी जिथे आकाश विच हुमा पंछी रहिंदा है। कलगी धर पातशाह कोल नारद मुनि जी आए सन। गुरप्रताप सूरज ग्रंथ विच थोड़े दिन पहला कथा हो हटी है संध्या दे दीवाना विच आप जी सरवण करदे हो कि नारद मुनि ने हुमा पंछी दे अनल पंछी दे पर लिया के कलगी धर जी नू भेटा कीते सन। महाराज जी ने ओ पर तीरां नू ला के आकाश वल चलाए ते तीर वापस नहीं आए ते सिंघां ने पुछया महाराज तीर वापस क्यों नहीं आए। महाराज कहिंदे भाई ओ जिहड़े पर लाए ने ओ हुमा पंछी दे सन तीरां नू उड़ा के उत्थे लै गए ने जिथे हुमा पंछी आकाश विच रहिंदा है। ते ए वचन गुरु नानक साहब जी जो नानक प्रकाल पुरख नामी दा जिथे देश है उथे वाहिगुरु दा नाम लै जांदा है। जिहड़ा वाहिगुरु गुरु मंत्र नाम पंजां प्यारियां तों सानू मिलदा है गुरु नानक साहब दे घर तों मिलदा है। सात संगत जी ए वाहिगुरु नाम अकाल पुरख दे पर हन। जिहड़ी भी वस्तु नू ए पर लगणगे उड़ा के परमेश्वर दे देश लै जाणगे। खंभ विकांदड़े जे लहां किन्ना सामी तोल तन जड़ाई अपना लहां सो सज्जन टोल। गुरु साहब पंजवें पातशाह कहिंदे जे किते बाजार विच खंभ विकदे होण ते मैं ओ खंभ बराबर मुल तार के खरीद लवां अपने तन विच जड़ के आकाश विच उड़ जावां ते अपने सज्जन नू लब लवां। ए सारे ही चाहुंदे आं ते ओ खंभ केड़े ने ओ भी महाराज ने दिते ने। ओ खंभ वाहिगुरु नाम जहाज है चढ़े सो उतरे पार जो श्रद्धा कर सेवंदे गुरु पार उतारण हार। ओ नाम रूपी खंभ ने जै नामी को देश सुहावन जिथे नामी दा वाहिगुरु दा शोभनीक देश है उथे सानू वाहिगुरु दा नाम लै जाएगा। सो जो नाम जपेगा सरणी पावन नाम त्यावन से परमेश्वर दी शरण पै के जिसने नाम जपया सहज समावन सांग सुते सिद्ध वाहिगुरु विच लीन हो गया। सतगुरु गरीब नवाज जी राव दी पंक्ति विश्राम दे करके अगे उचारण करदे हन। महाराज कहिंदे जिहड़े वाहिगुरु दे जान हन जिन्हां दे हिरदे विच परमेश्वर दा नाम वसिया होया है उन्हां जना दे चरण मेरे हिरदे च वसदे हन। चरण संतन कै हिरदा वासो। महाराज सच्चे पातशाह दे संत जना दे चरण मेरे हिरदे च वस जाण संतन का संग पावो मैं संतां जना दी संगत दे विच रवां मेरी देही मेरा शरीर मेरी काया ऐसे संत जना दी संगत करके पवित्र हो जांदी है।
जन की धूर देहो कृपा निध नानक कै सुख एही।
हे कृपा दे सागर वाहिगुरु जी कृपा करो मैं तुहाडे तो मंगदा हां संत जना दे चरणा दी धूड़ी दे दियो मैनू एही मेरे लिए कल्याण कारक है। अंतर जामी पुरख विधाते श्रद्धा मन की पूरे नानक दास एह सुख मांगै मोको कर संतन की तूरे। तूड़ी विच लडंदड़ी सोहा नानक तैसह नाले। मेरी यही इच्छा है कि गुरु की संगत दे चरणा दी धूड़ विच मैं लिटिया रवां ते अकाल पुरख वाहिगुरु दा नाम जपदा रहां। ए अज दे शब्द दी विचार सी सात संगत जी जो आप जी ने सरवण कीती है। हुण सहस कृति दे सलोकां दी कथा जो पंजवें पातशाह गुरु अर्जन देव जी ने पंडित हरी लाल कृष्ण लाल काशी दे पंडितां दे शंके निवृत्त कीते हन। महाराज ने वचन कीता, पंडित जी अकाल पुरख जिस दी रख्या करदा है उसनु दुनिया विच कोई ताकत मार नहीं सकती, जिस दी वाहिगुरु रख्या करदा है उसनु कोई नहीं मार सकदा। मिर्गी पेखंत बदक पर हरेण लख आवद है, अहो जस रखेण गोपाल है, नानक रोम न छेदते। महाराज कहिंदे देखो हिरणी दी रख्या कीती सी परमेश्वर ने, शिकारी ने मारन दे किन्ने जतन कीते, एक पासे जाल लाया, एक पासे अग बाल दित्ती, एक पासे शिकारी कुत्ते खड़े कर दिते, एक पासे बंदूक शिकार जां तीर कमान लैके आप खलो गया। पर परमेश्वर ने ऐसी कृपा कीती उस हिरणी दी एक पासे बंदूक शिकार जां तीर कमान लैके आप खलो गया। पर परमेश्वर ने ऐसी कृपा कीती उस हिरणी दी पुकार सुन के अनेरी लियांदी, ओ जाल नूं पट के अग विच सुट दिता, जाल सड़ गया। उत्तों मीह पैना शुरू हो गया ते अग बुझ गई ते शिकारी कुत्तियां नूं शिकारी दा तीर वज गया, ओ मारे गए। शिकारी नूं सप लड़ गया, चारे रस्ते हिरणी दे खुले सन। सो जिस नूं वाहिगुरु रखदा है उस नूं मारन वाला कोई नहीं। ते फिर महाराज साहब जी कहंदे जिस नूं वाहिगुरु मारदा है उस नूं रख भी कोई नहीं सकदा। आखो सतनाम श्री वाहिगुरु। सो ए बचन अज दे प्रकरण विच आप जी ने सरवण करने हन, सरवण करिए सारी संगत।
बहु जतन करता बलवंत कारी सेवंत सूरा चतर सिद्ध है।
महाराज कहंदे देखो भाई राजा परिषद जो जनमेजे दा पिता और अर्जन दा पोतरा अभिमन्यु दा पुत्र होया, कलयुगे दे समय विच आया। पहला द्वापर युग सी, द्वापर युग दा अखीरला राजा परिषद होया सात संगत जी, ते जनमेजा कलयुग दा पहला राजा होया जो परिषद दा पुत्र सी। कलयुग दा समा जदों स्टार्ट होया, कलयुग राजे परिषद दे कोल आके कहन लगा कि हुण मेरा समा आ गया, तुसी राजे हो ते मैनू दसो मैं किथे किथे वासा करां। राजे परिषद ने आख्या भी जिथे शराब दा दौर चलदा है तू उथे वासा कर लै, जिथे जुआ खेडिया जांदा है तू उथे वासा कर लै, जिथे बेबिचार हुंदे ने माड़े कर्म हुंदे ने बेशवावां दे नाच गाने हुंदे तू उथे वासा कर लै। यानी जिन्नी गंदियां कलीन कुलीच थावां हन कुचील जगह हन उथे तू वासा कर लै। राजा परिषद दी गल सुन के कलयुग कहन लगा महाराज गंदियां थावां ते तां वासा दे दिता, कोई माड़ी मोटी चंगी थां भी दस दिओ जिथे मैं कुछ घड़ियां आराम नाल वासा कर लवां। माड़ी थां ते तां तुसीं मैनूं वासा दे दिता, कोई चंगी थां भी दसो। राजा परिषद जी कहन लगे चंगा फिर तू इस तरह कर, सोने विच भी वासा कर लै। कहन लगा चलो ठीक है, जे मैनूं तुसीं सोने च वासा दे दिता बहुत बहुत धन्नवाद। राजा परिषद जी रोज सिर दे उत्ते सोने दी कलगी लाया करदे सन, क्योंकि राजां दा शिंगार ही सोने नाल हुंदा है। हत्थां विच सोने दे कड़े, गल विच सोने दे कैंठे, सोने दे अंगद बोटे डोलियां ते बन्ने हुंदे, सिर दे उत्ते सोने दा मुकट जां कलगी लगी हुंदी है। राजा परिषद सिर ते सोने दा मुकट पहनिया होया, कलगी लगी होई, शस्त्र बस्त्र सजा के शिकार नूं चल पिया। जदों शिकार नूं चलिया ते साध संगत जी कलयुग सिर दे विच सोने दी कलगी दे विच बैठा है। मत बुद्धि जिहड़ी उसने बदल दित्ती। जदों किसे दा माड़ा समा आउंदा है, महाराज कहिंदे जां जिसको आप खुआए करता खुश लए चंगियाई। जदों परमेश्वर वाहिगुरु ने किसे नूं ਉੱਠੇ ਰਸਤੇ ਪਾਉਣਾ ਹੋਵੇ ਉਹਦੀ ਬੁੱਧੀ ਵਿਨਾਸ਼ ਹੋ ਜਾਂਦੀ ਹੈ। ਸ਼ਾਸਤਰਾਂ ਦਾ ਸੂਤਰ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਮਾੜਾ ਸਮਾਂ ਆਉਂਦਾ ਬੁੱਧੀ ਵਿਪਰੀਤ ਹੁੰਦੀ ਹੈ। ਕਲਯੁਗ ਨੇ ਬੁੱਧੀ ਬਦਲ ਦਿੱਤੀ ਤੇ ਸ਼ਿਕਾਰ ਖੇਡਦਿਆਂ ਖੇਡਦਿਆਂ ਹਿਰਨ ਜਿਹੜਾ ਉਹਦੇ ਅੱਗੋਂ ਦੀ ਲੰਘਿਆ, ਉਹਦੇ ਪਿੱਛੇ ਘੋੜਾ ਸਿੱਟ ਦਿੱਤਾ, ਬੜੀ ਦੂਰ ਤਾਈਂ ਲੈ ਗਿਆ। ਹਿਰਨ ਕਾਬੂ ਨਹੀਂ ਆਇਆ, ਅੱਖਾਂ ਤੋਂ ਓਝਲ ਹੋ ਗਿਆ। ਉੱਥੇ ਇੱਕ ਰਿਸ਼ੀ ਮਹਾਤਮਾ ਵਿਭਾਂਡਵ ਰਿਸ਼ੀ ਕਰਕੇ ਸਿੰਘੀ ਦੇ ਪਿਤਾ ਜੀ, ਉਹ ਤਪੱਸਿਆ ਕਰਿਆ ਕਰਦੇ ਸਨ, ਸਮਾਧੀ ਲੱਗੀ ਹੋਈ ਸੀ ਤੇ ਸਾਧ ਸੰਗਤ ਜੀ ਜਾ ਕੇ ਘੋੜੇ ਤੋਂ ਉਤਰ ਕੇ ਰਿਸ਼ੀ ਨੂੰ ਪੁੱਛਦਾ, ਰਿਸ਼ੀ ਵਰ ਤੁਸੀਂ ਇੱਥੇ ਹਿਰਨ ਤਾਂ ਨਹੀਂ ਵੇਖਿਆ ਕਿਤੇ ਜਾਂਦਾ ਹੋਇਆ? ਮੇਰਾ ਸ਼ਿਕਾਰ ਇੱਥੋਂ ਲੰਘਿਆ ਤੁਸੀਂ ਦੇਖਿਆ? ਪਰ ਉਹ ਸਮਾਧੀ ਚ ਲੀਨ ਸੀ, ਰਿਸ਼ੀ ਨੇ ਅੱਖਾਂ ਹੀ ਨਹੀਂ ਖੋਲੀਆਂ। ਰਾਜੇ ਨੇ ਪ੍ਰੀਸ਼ਤ ਨੂੰ ਗੁੱਸਾ ਚੜ ਗਿਆ ਕਿਉਂਕਿ ਕਲਯੁਗ ਨੇ ਬੁੱਧੀ ਭ੍ਰਿਸ਼ਟ ਕਰ ਦਿੱਤੀ ਸੀ। ਕਹਿਣ ਲੱਗਾ ਵੀ ਇਸ ਰਿਸ਼ੀ ਨੇ ਮੇਰਾ ਸਤਿਕਾਰ ਨਹੀਂ ਕੀਤਾ, ਮੈਂ ਸਾਰੇ ਦੇਸ਼ ਦਾ ਰਾਜਾ ਹਾਂ, ਇਹਦਾ ਫਰਜ਼ ਬਣਦਾ ਸੀ ਮੈਨੂੰ ਜੀਆਂ ਕਹਿੰਦਾ ਉੱਠ ਕੇ ਮਿਲਦਾ, ਮੇਰੇ ਬੁਲਾਇਆ ਵੀ ਨਹੀਂ ਬੋਲ ਰਿਹਾ। ਮਰਿਆ ਪਿਆ ਸੱਪ ਕੋਲ ਪਿਆ ਸੀ, ਉਹ ਮਰੇ ਹੋਏ ਸੱਪ ਨੂੰ ਚੱਕ ਕੇ ਰਾਜੇ ਨੇ ਤੀਰ ਕਮਾਨ ਦੇ ਗੋਸ਼ੇ ਦੇ ਨਾਲ ਉਹਦੇ ਗਲ ਵਿੱਚ ਪਾ ਦਿੱਤਾ, ਆਪ ਘੋੜੇ ਤੇ ਚੜ ਕੇ ਵਾਪਸ ਤੁਰ ਪਿਆ। ਜਦੋਂ ਰਿਸ਼ੀ ਦਾ ਪੁੱਤਰ ਸਿੰਘੀ ਰਿਸ਼ੀ ਆਇਆ, ਉਹਨੇ ਦੇਖਿਆ ਮੇਰੇ ਪਿਤਾ ਦੇ ਗਲ ਵਿੱਚ ਕਿਸੇ ਨੇ ਮਰਿਆ ਸੱਪ ਪਾਇਆ ਹੈ। ਉਹਨੇ ਗੁੱਸੇ ਨਾਲ ਸ਼ਰਾਪ ਦੇ ਦਿੱਤਾ ਕਿ ਜਿਸ ਬੰਦੇ ਨੇ ਐਸੀ ਗੁਸਤਾਖੀ ਕੀਤੀ ਹੈ, ਮੇਰੇ ਪਿਤਾ ਦੀ ਬੇਅਦਬੀ ਕੀਤੀ ਹੈ, ਅੱਜ ਤੋਂ ਸੱਤਵੇਂ ਦਿਨ ਉਸ ਨੂੰ ਤਛਕ ਨਾਗ ਡੰਗ ਲਵੇਗਾ ਤੇ ਉਹਦੀ ਮੌਤ ਸੱਪ ਲੜਨੇ ਨਾਲ ਹੀ ਹੋਵੇਗੀ। ਇਹ ਸ਼ਰਾਪ ਦੇ ਦਿੱਤਾ। ਜਦੋਂ ਵੀ ਭਾਂਡਵ ਰਿਸ਼ੀ ਨੇ ਅੱਖਾਂ ਖੋਲੀਆਂ, ਮਹਾਰਾਜ ਕਹਿੰਦੇ ਮੁਨ ਦੇਖ ਸਰਪ ਡਰਾਨ, ਦਸਮ ਗ੍ਰੰਥ ਦੀ ਬਾਣੀ ਹੈ ਕਿ ਮੁਨੀ ਵੇਖ ਕੇ ਸੱਪ ਨੂੰ ਡਰ ਗਿਆ। ਪਹਿਲਾਂ ਤਾਂ ਉਹਦੇ ਮੂੰਹ ਤੋਂ ਵੀ ਸ਼ਰਾਪ ਨਿਕਲਿਆ, ਫਿਰ ਉਸਨੇ ਆਖਿਆ ਵੀ ਇਹ ਪਤਾ ਕੀਤਾ ਕਿ ਰਾਜਾ ਪ੍ਰੀਸ਼ਤ ਇਹ ਕੰਮ ਕਰ ਗਿਆ ਹੈ। ਵੀ ਭਾਂਡਵ ਰਿਸ਼ੀ ਬੜਾ ਸਿਆਣਾ ਸਮਝਦਾਰ ਸੀ, ਉਹ ਕਹਿਣ ਲੱਗਾ ਬਈ ਰਾਜਾ ਪ੍ਰੀਸ਼ਤ ਭਾਵੇਂ ਇਹ ਗਲਤੀ ਗੁੱਸੇ ਨਾਲ ਕਰ ਗਿਆ ਹੈ, ਫਿਰ ਵੀ ਉਹਨੂੰ ਐਡੀ ਵੱਡੀ ਸਜ਼ਾ ਨਹੀਂ ਦੇਣੀ ਚਾਹੀਦੀ, ਕਿਉਂਕਿ ਉਹ ਧਰਮੀ ਰਾਜਾ ਹੈ, ਦੇਸ਼ ਕੌਮ ਦੀ ਸੇਵਾ ਕਰਨ ਵਾਲਾ ਹੈ, ਇਹ ਚੰਗਾ ਸ਼ੁਭ ਵਿਚਾਰਾਂ ਵਾਲਾ ਇਨਸਾਨ ਹੈ, ਉਹਦੀ ਜਾਨ ਬਚਾਉਣੀ ਚਾਹੀਏ। ਉਸੇ ਵੇਲੇ ਰਾਜੇ ਨੂੰ ਸੁਨੇਹਾ ਦਿੱਤਾ ਕਿ ਅੱਜ ਤੋਂ ਸੱਤਵੇਂ ਦਿਨ ਤੁਹਾਨੂੰ ਤਛਕ ਨਾਗ ਨੇ ਡੰਗ ਮਾਰਨਾ ਹੈ, ਤੁਸੀਂ ਆਪਣੀ ਜਾਨ ਬਚਾਉਣ ਦਾ ਕੋਈ ਉਪਰਾਲਾ ਕਰ ਲਓ। ਰਾਜੇ ਨੂੰ ਵੀ ਫਿਕਰ ਹੋ ਗਿਆ, ਵੇਦ ਵਿਆਸ ਜੀ ਨੂੰ ਬੁਲਾਇਆ, ਸੁਖਦੇਵ ਜੀ ਨੂੰ ਬੁਲਾਇਆ, ਹੋਰ ਬੜੇ ਬੜੇ ਮਹਾਤਮਾ ਮਹਾਂਪੁਰਸ਼ਾਂ ਨੂੰ ਸੱਦਿਆ ਤੇ ਸਾਧ ਸੰਗਤ ਜੀ ਗੰਗਾ ਦੇ ਅੰਦਰ ਜਿੱਥੇ ਗੰਗਾ ਦਾ ਪ੍ਰਵਾਹ ਚੱਲ ਰਿਹਾ, ਤੇਜ ਪ੍ਰਵਾਹ ਗੰਗਾ ਦਾ, ਉਹਦੇ ਵਿੱਚ ਸ਼ੀਸ਼ੇ ਦਾ ਮਹਿਲ ਤਿਆਰ ਫਟਾਫਟ ਕਰਵਾਇਆ। ਸ਼ੀਸ਼ੇ ਦਾ ਮਹਿਲ ਇਸ ਵਾਸਤੇ ਤਿਆਰ ਕਰਵਾਇਆ, ਜਿਹੜੇ ਸੱਪਾਂ ਦੀ ਵਿਦਿਆ ਦੇ ਜਾਣੂ ਹਨ ਉਹ ਕਹਿੰਦੇ ਹਨ ਵੀ ਸੱਪ ਰੂਪ ਬਦਲ ਲੈਂਦਾ ਹੈ, ਦੇਹ ਬਦਲ ਲੈਂਦਾ ਹੈ, ਇੱਛਾ ਧਾਰੀ ਆਪਣੀ ਇੱਛਾ ਨਾਲ ਸਰੂਪ ਬਦਲ ਕੇ ਜੇ ਉਹ ਕਿਸੇ ਮਹਿਲ ਵਿੱਚ ਸ਼ੀਸ਼ੇ ਦੇ ਸਾਹਮਣੇ ਆ ਜਾਵੇ ਤਾਂ ਸ਼ੀਸ਼ੇ ਵਿੱਚੋਂ ਉਹਦੀ ਪਰਛਾਈ ਸੱਪ ਵਾਲੀ ਨਜ਼ਰ ਆਉਂਦੀ ਹੈ। ਰਾਜੇ ਪ੍ਰੀਸ਼ਤ ਨੇ ਸਿਆਣਿਆਂ ਨਾਲ ਸਲਾਹ ਕਰਕੇ ਸ਼ੀਸ਼ੇ ਦਾ ਮਹਿਲ ਤਿਆਰ ਕਰਾ ਲਿਆ ਗੰਗਾ ਦੇ ਵਿੱਚ, ਔਰ ਫਟਾਫਟ ਸਾਰਾ ਬੰਦੋਬਸਤ ਕਰਕੇ ਪਹਿਰੇਦਾਰ ਲਾ ਦਿੱਤੇ। ਸੱਪਾਂ ਦੀ ਜਿਹੜੀ ਮੰਤਰ ਵਿਦਿਆ ਜਾਣਨ ਵਾਲੇ, ਸੱਪਾਂ ਨੂੰ ਕੀਲਣ ਵਾਲੇ ਹਨ, ਉਹ ਵੀ ਬਹੁਤ ਸਾਰੇ ਮਾਂਦਰੀ ਬੁਲਾ ਲਏ। ਭਗਵਾਨ ਵੇਦ ਵਿਆਸ ਜੀ ਤੇ ਉਨ੍ਹਾਂ ਦੇ ਪੁੱਤਰ ਸੁਖਦੇਵ ਜੀ ਤੋਂ ਭਾਗਵਤ ਦੀ ਕਥਾ ਦਾ ਪਾਠ ਆਰੰਭ ਕਰਾ ਦਿੱਤਾ। ਸੱਤ ਦਿਨ ਭਾਗਵਤ ਦੀ ਕਥਾ ਦਾ ਪਾਠ ਹੋਇਆ ਤੇ ਇਹ ਰਾਜਾ ਪ੍ਰੀਸ਼ਦ ਜੀ ਕਥਾ ਸੁਣਦੇ ਰਹੇ। ਉਦੋਂ ਸੱਤਵੇਂ ਦਿਨ ਜਦੋਂ ਸੱਪ ਨੇ ਲੜਨਾ ਸੀ, ਧਨੰਤਰ ਵੈਦ ਜੀ ਨੂੰ ਬੁਲਾਇਆ, ਜਿਹੜਾ ਸਾਧ ਸਿੰਘ ਜੀ ਵਿਸ਼ਨੂੰ ਦਾ ਅਵਤਾਰ ਹੋਇਆ। ਦਸਮ ਪਾਤਸ਼ਾਹ ਨੇ ਲਿਖਿਆ ਵੀ ਪਰਮੇਸ਼ਰ ਨੇ ਵਿਸ਼ਨੂੰ ਨੂੰ ਆਗਿਆ ਕੀਤੀ ਸੀ ਕਿ ਦੁਨੀਆਂ ਦੇ ਲੋਕ ਬਿਮਾਰੀਆਂ ਨਾਲ ਮਰ ਜਾਂਦੇ ਹਨ, ਰੋਗਾਂ ਨਾਲ ਬੜੇ ਦੁਖੀ ਹੁੰਦੇ ਹਨ, ਇਨ੍ਹਾਂ ਦਾ ਇਲਾਜ ਕਰਨ ਲਈ ਤੂੰ ਜਾ ਕੇ ਧਨੰਤਰ ਦਾ ਰੂਪ ਧਾਰਨ ਕਰ ਲੈ। ਸੋ ਵਿਸ਼ਨੂੰ ਭਗਵਾਨ ਧਨੰਤਰ ਦਾ ਰੂਪ ਧਾਰਨ ਕਰਕੇ ਸਮੁੰਦਰ ਚੋਂ ਪ੍ਰਗਟ ਹੋਏ ਸਨ। ਬੜੀ ਸ਼ਕਤੀ ਸੀ ਉਨ੍ਹਾਂ ਦੇ ਕੋਲ। ਧਨੰਤਰ ਵੈਦ ਉਹਨਾਂ ਨੂੰ ਵੀ ਬੁਲਾ ਲਿਆ ਵੀ ਤੁਸੀਂ ਆ ਕੇ ਜਦੋਂ ਰਾਜਾ ਪਰਿਸ਼ਦ ਨੂੰ ਸੱਪ ਲੜੇਗਾ ਨਾਲ ਦੀ ਨਾਲ ਉਹਦਾ ਇਲਾਜ ਕਰ ਦਿਆ ਜੀ। ਧਨੰਤਰ ਦੀ ਜਿਹੜੀ ਨਜ਼ਰ ਸੀ, ਦ੍ਰਿਸ਼ਟੀ ਸੀ, ਉਹਦੇ ਚ ਅੰਮ੍ਰਿਤ ਵਸਦਾ ਸੀ। ਜਿੱਥੇ ਤੱਕ ਉਹਦੀ ਨਜ਼ਰ ਜਾਂਦੀ ਸੀ ਉਹ ਸੁੱਕੀ ਹੋਈ ਸੜੀ ਹੋਈ ਧਰਤੀ ਨੂੰ ਵੀ ਹਰਾ ਕਰ ਦਿੰਦਾ ਸੀ ਅਮਰ ਦ੍ਰਿਸ਼ਟੀ ਦੇ ਨਾਲ। ਧਨੰਤਰ ਵੈਦ ਜਦੋਂ ਸਾਧ ਸੰਗਤ ਜੀ ਚੱਲ ਕੇ ਆਇਆ, ਆ ਰਿਹਾ ਸੀ ਰਸਤੇ ਚ ਤੱਛਕ ਵੀ ਆ ਰਿਹਾ ਸੀ, ਦੋਵਾਂ ਨੇ ਆਪਣਾ ਰੂਪ ਬਦਲਿਆ ਹੋਇਆ ਤੇ ਤੱਛਕ ਨੇ ਪੁੱਛਿਆ ਭਾਈ ਸਾਹਿਬ ਤੁਸੀਂ ਕੌਣ ਹੋ, ਕਿੱਥੇ ਜਾ ਰਹੇ ਹੋ? ਧਨੰਤਰ ਨੇ ਦੱਸ ਦਿੱਤਾ ਮੈਂ ਧਨੰਤਰ ਵੈਦ ਹਾਂ, ਰਾਜਾ ਪਰਿਸ਼ਦ ਦੇ ਘਰ ਜਾ ਰਿਹਾ ਹਾਂ। ਉੱਥੇ ਕੀ ਕੰਮ ਹੈ? ਅੱਜ ਰਾਜੇ ਪ੍ਰੀਸ਼ਤ ਨੂੰ ਸੱਪ ਨੇ ਡੰਗ ਮਾਰਨਾ, ਤੱਛਕ ਨਾਗ ਨੇ, ਤੇ ਮੈਂ ਉਸ ਨੂੰ ਜਿੰਦਾ ਕਰਾਂਗਾ। ਅੱਛਾ ਭਾਈ ਸਾਹਿਬ ਤੁਸੀਂ ਕੌਣ ਹੋ? ਉਹ ਕਹਿਣ ਲੱਗਾ ਮੈਂ ਤੱਛਕ ਨਾਗ ਹਾਂ ਤੇ ਮੈਂ ਹੀ ਡੰਗ ਮਾਰਨਾ। ਅੱਛਾ ਤੁਹਾਡੇ ਚ ਕਿੰਨੀ ਤਾਕਤ ਆ, ਜਰਾ ਦਿਖਾਓ ਤਾਂ ਸਹੀ। ਸਾਧ ਸੰਗਤ ਜੀ, ਤੱਛਕ ਨੇ ਇੱਕ ਫੂਕ ਮਾਰੀ, ਇੱਕ ਦਰਖਤ ਹਰਾ ਭਰਾ ਫਲਾਂ ਫੁੱਲਾਂ ਨਾਲ ਲੱਦਿਆ ਹੋਇਆ ਤੇ ਕੋਲ ਇੱਕ ਲੱਕੜਹਾਰਾ ਵੀ ਸੀ, ਆਦਮੀ ਵੀ ਖੜਾ ਸੀ। ਕਹਿੰਦੇ ਨੇ ਲੱਕੜਹਾਰੇ ਦੇ ਸਮੇਤ ਉਸ ਦਰਖਤ ਨੂੰ ਸਾੜ ਕੇ ਸਵਾਹ ਕਰ ਦਿੱਤਾ, ਉਹਦੀ ਸਵਾਹ ਵੀ ਉਡਾ ਦਿੱਤੀ, ਇੰਨਾ ਫੁੰਕਾਰਾ ਮਾਰਿਆ। ਧਨੰਤਰ ਨੂੰ ਕਿਹਾ ਮੈਂ ਤਾਂ ਆਪਣਾ ਕੰਮ ਕਰ ਦਿੱਤਾ, ਹੁਣ ਤੂੰ ਕਰ। ਧਨੰਤਰ ਦੀ ਦ੍ਰਿਸ਼ਟੀ ਚ ਅੰਮ੍ਰਿਤ ਵਸਦਾ ਸੀ, ਉਹਨੇ ਨਜ਼ਰ ਭਰ ਕੇ ਵੇਖਿਆ ਸੜਿਆ ਹੋਇਆ ਦਰਖਤ ਜਿਹਦੀ ਸਵਾਹ ਬਣ ਚੁੱਕੀ ਸੀ ਦੁਬਾਰਾ ਹਰਾ ਭਰਾ ਹੋ ਗਿਆ, ਮਰਿਆ ਹੋਇਆ ਬੰਦਾ ਵੀ ਸੁਰਜੀਤ ਹੋ ਗਿਆ ਤੇ ਉਹਦੇ ਹੱਥ ਵਿਚ ਕੁਹਾੜਾ ਵਗੈਰਾ ਜਿਵੇਂ ਪਹਿਲਾਂ ਨਜ਼ਰ ਆ ਰਿਹਾ ਸੀ ਉਸੇ ਤਰ੍ਹਾਂ ਨਜ਼ਰ ਆਉਣ ਲੱਗ ਪਿਆ। ਤੱਛਕ ਸਮਝ ਗਿਆ ਵੀ ਇਹ ਵਾਕਿਆ ਹੀ ਬੜਾ ਖਤਰਨਾਕ ਆਦਮੀ ਹੈ, ਮੇਰੇ ਰਾਹ ਦਾ ਰੋੜਾ ਹੈ, ਮੈਂ ਮਾਰਾਂਗਾ, ਇਹ ਰਾਜੇ ਨੂੰ ਜਿੰਦਾ ਕਰ ਦੇਵੇਗਾ, ਕਿਉਂ ਨਾ ਇਹਦੇ ਤੋਂ ਹੀ ਖਹਿੜਾ ਛੁਡਾ ਲਈਏ। ਕਹਿਣ ਲੱਗਾ ਭਾਈ ਸਾਹਿਬ ਵੀ ਤੁਹਾਡਾ ਕੰਮ ਰਾਜੇ ਨੂੰ ਮਾਰਨਾ ਤੇ ਮੇਰਾ ਕੰਮ ਮਾਰਨਾ ਤੇ ਤੁਹਾਡਾ ਕੰਮ ਉਹਨੂੰ ਜੁਆਣਾ ਹੈ, ਤੁਹਾਡਾ ਰਸਤਾ ਹੋਰ ਮੇਰਾ ਰਸਤਾ ਹੋਰ, ਆਪਾਂ ਕੀ ਲੈਣਾ ਇੱਕ ਦੂਜੇ ਦੇ ਨਾਲ ਤੁਰ ਕੇ। ਏਦਾਂ ਕਹਿ ਕੇ ਤੱਛਕ ਉਹਦੇ ਤੋਂ ਥੋੜਾ ਜਿਹਾ ਕਿਨਾਰਾ ਕਰ ਗਿਆ ਔਰ ਅੱਗੇ ਜਾ ਕੇ ਡੰਡਾ ਬੜੀ ਸੋਹਣੇ ਰੰਗ ਦੀ ਸੋਟੀ ਬਣ ਕੇ ਖੂੰਡੀ ਬਣ ਕੇ ਪੈ ਗਿਆ। ਤੱਛਕ ਨੇ ਇਹ ਰੂਪ ਧਾਰਨ ਕੀਤਾ, ਧਨੰਤਰ ਤੋਂ ਪਛਾਣਿਆ ਨਾ ਗਿਆ। ਧਨੰਤਰ ਨੇ ਵੇਖਿਆ ਵੀ ਬੜੀ ਵਧੀਆ ਸੋਟੀ ਆ, ਚੁੱਕ ਕੇ ਮੋਢੇ ਤੇ ਰੱਖ ਲਈ, ਅੱਗੇ ਤੁਰਿਆ ਜਾਂਦਾ ਪਿੱਛੇ ਖੁਰਕ ਹੋਈ, ਉਸੇ ਸੋਟੀ ਨਾਲ ਖੁਰਕਣ ਲੱਗ ਪਿਆ, ਪਿੱਠ ਦੇ ਪਿੱਛੇ ਜਦੋਂ ਖੁਰਕਿਆ ਉਥੇ ਤੱਛਕ ਨੇ ਡੰਗ ਮਾਰ ਦਿੱਤਾ। ਹੁਣ ਧਨੰਤਰ ਦੀ ਨਜ਼ਰ ਜਿਹੜੀ ਹੈ ਉਹ ਸਾਹਮਣੇ ਨਾ ਪੈ ਸਕਦੀ ਸੀ, ਪਿੱਠ ਪਿੱਛੇ ਨਜ਼ਰ ਨਹੀਂ ਸੀ ਪੈਂਦੀ, ਉਥੇ ਜ਼ਹਿਰ ਦਾ ਅਸਰ ਉਹਦੇ ਕੋਲੋਂ ਹਟਾਇਆ ਨਹੀਂ ਗਿਆ, ਧਨੰਤਰ ਆਪ ਮਰ ਗਿਆ ਤੱਛਕ ਦੇ ਲੜਨ ਦੇ ਨਾਲ। ਤੇ ਅੱਗੇ ਫਿਰ ਮਾਲਣ ਪੂਜਾ ਵਾਸਤੇ ਫੁੱਲਾਂ ਦੀ ਸਮੱਗਰੀ ਬਣਾ ਕੇ ਲਈ ਜਾ ਰਹੀ ਸੀ ਹਾਰ ਗੁਲਦਸਤੇ, ਇਹ ਤੱਛਕ ਨਾਗ ਛੋਟੀ ਜੀ ਮੱਖੀ ਬਣ ਕੇ ਫੁੱਲ ਦੇ ਅੰਦਰ ਧੱਸ ਗਿਆ ਵੀ ਸ਼ੀਸ਼ੇ ਵਿਚ ਪਰਛਾਈ ਵੀ ਨਾ ਪਵੇ, ਇਤਨਾ ਛੋਟਾ ਬਣ ਗਿਆ, ਕੀੜੀ ਬਣ ਗਿਆ, ਮੱਖੀ ਬਣ ਗਿਆ, ਬਈ ਬਾਹਰ ਨਜ਼ਰ ਹੀ ਨਾ ਆਵੇ। ਜਿਹੜਾ ਸਭ ਤੋਂ ਸੋਹਣਾ ਫੁੱਲ ਸੀ ਉਹਦੇ ਵਿਚ ਵੜ ਕੇ ਬੈਠਾ। ਉਧਰੋਂ ਸੱਤਵੇਂ ਦਿਨ ਭਾਗਵਤ ਦੀ ਕਥਾ ਦਾ ਭੋਗ ਪਿਆ ਤੇ ਮਹਾਰਿਸ਼ੀ ਵੇਦ ਵਿਆਸ ਜੀ ਨੇ, ਸੁਖਦੇਵ ਜੀ ਨੇ ਭੋਗ ਪਾ ਕੇ ਉਹ ਸੋਹਣਾ ਫੁੱਲ ਚੁੱਕਿਆ, ਰਾਜੇ ਨੂੰ ਪ੍ਰਸ਼ਾਦ ਵਜੋਂ ਦਿੱਤਾ, ਰਾਜੇ ਨੇ ਲੈ ਕੇ ਮੱਥੇ ਨੂੰ ਲਾਇਆ ਤੇ ਸਾਧ ਸੰਗਤ ਜੀ ਜਦੋਂ ਮੱਥੇ ਦੇ ਨੇੜੇ ਗਿਆ ਤੱਛਕ ਨੇ ਉੱਥੇ ਹੀ ਡੰਗ ਮਾਰ ਦਿੱਤਾ ਤੇ ਖਤਮ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਉਸ ਗੱਲ ਦਾ ਇਸ ਸਲੋਕ ਵਿਚ ਜ਼ਿਕਰ ਕਰਦੇ ਹਨ, ਬਹੁ ਯਤਨ ਕਰਤਾ ਬਲਵੰਤਕਾਰੀ, ਕਹਿੰਦੇ ਬੜਾ ਬਲਵਾਨ ਸੀ ਰਾਜਾ ਪ੍ਰੀਸ਼ਤ ਔਰ ਬੜੇ ਯਤਨ ਕੀਤੇ ਸਨ ਉਸਨੇ ਆਪਣੇ ਬਚਣ ਦੇ, ਆਪਣੇ ਬਚਾਅ ਪਿੱਛੇ ਉਸਨੇ ਗੰਗਾ ਦੇ ਵਿਚ ਸ਼ੀਸ਼ੇ ਦਾ ਮਹਿਲ ਵੀ ਬਣਵਾਇਆ, ਆਪਣੇ ਬਚਾਅ ਵਾਸਤੇ ਬੜੇ ਬੜੇ ਮਾਂਦਰੀ ਲੋਕ ਸੱਪਾਂ ਨੂੰ ਵਸ ਕਰਨ ਵਾਲੇ ਖੜੇ ਕੀਤੇ, ਆਪਣੇ ਬਚਾਅ ਲਈ ਬੜੇ ਬੜੇ ਪਹਿਰੇਦਾਰ ਸੇਵੰਤ ਸੂਰਾ ਚਤੁਰ ਦਿਸ਼ਾ ਚਾਰੇ ਪਾਸੇ ਮਹਿਲ ਦੇ ਪਹਿਰਾ ਵੀ ਬੜਾ ਸਖਤ ਲਵਾਇਆ ਵੀ ਚਿੜੀ ਵੀ ਉਤੋਂ ਉੱਡ ਕੇ ਨਾ ਲੰਘ ਸਕੇ, ਇੰਨਾ ਸਖਤ ਪਹਿਰਾ ਸੀ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਜੀ ਦੀ ਆਗਿਆ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਹਾਂਜੀ ਪੜ੍ਹੋ। ਬੇਖਮ ਔਖੀ ਥਾਂ ਤੇ ਉੱਚੀ ਥਾਂ ਤੇ ਵਸਦਾ ਸੀ, ਭਾਵ ਜਿੱਥੇ ਸੱਪ ਦਾ ਡਰ ਨਹੀਂ ਸੀ ਬਿਲਕੁਲ, ਸੱਪ ਇੱਥੇ ਆ ਹੀ ਨਹੀਂ ਸਕਦਾ, ਸ਼ੀਸ਼ੇ ਵਿੱਚ ਸੱਪ ਕਿਵੇਂ ਆਏਗਾ, ਸ਼ੀਸ਼ੇ ਦੇ ਸਾਹਮਣੇ ਉਹਦੀ ਪਰਛਾਈ ਪਵੇਗੀ, ਪਛਾਣਿਆ ਜਾਏਗਾ। ਔਰ ਨਹਿ ਸਿਮਰਨ ਮਰਨ ਕਦਾਂਚਾ, ਕਹਿੰਦੇ ਮੌਤ ਦਾ ਡਰ ਬਿਲਕੁਲ ਵਿਸਾਰ ਚੁੱਕਾ ਸੀ। ਮਹਾਰਾਜ ਕਹਿੰਦੇ ਜੇ ਅਕਾਲ ਪੁਰਖ ਦੀ ਆਗਿਆ ਹੋ ਜਾਵੇ, ਪਰਮੇਸ਼ਰ ਦੀ ਰਜਾ ਹੋ ਜਾਵੇ, ਭਾਵ ਪਰਮੇਸ਼ਰ ਵੱਲੋਂ ਦਰਗਾਹ ਵੱਲੋਂ ਚਿੱਠੀ ਪਾਟ ਜਾਵੇ, ਜਿਨ੍ਹਾਂ ਜਿਨਕੀ ਚੀਰੀ ਦਰਗਾਹ ਪਾਟੀ ਤਿਨਾਂ ਮਰਣਾ ਭਾਈ, ਜਿਨ੍ਹਾਂ ਦੀ ਦਰਗਾਹ ਤੋਂ ਚਿੱਠੀ ਪਾਟ ਜਾਂਦੀ ਹੈ, ਭਾਵ ਸੱਦਾ ਆ ਜਾਂਦਾ ਹੈ, ਆਗਿਆ ਆ ਜਾਂਦੀ ਹੈ, ਉਨ੍ਹਾਂ ਨੂੰ ਜਾਣਾ ਹੀ ਪੈਂਦਾ ਹੈ। ਨਾਨਕ ਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨਾਨਕ ਕੀਤੀ ਸਾਸ ਜਾਂ ਕਰਖ ਤੇ, ਕੀੜੀ ਉਹਦੇ ਸਵਾਸ ਲੈ ਲੈਂਦੀ ਹੈ। ਜੇ ਵਾਹਿਗੁਰੂ ਨੇ ਮਾਰਨਾ ਹੋਵੇ ਤਾਂ ਕੋਈ ਰੱਖ ਨਹੀਂ ਸਕਦਾ, ਕੋਈ ਬਚਾ ਨਹੀਂ ਸਕਦਾ, ਕਾਲ ਦੀ ਚੋਟ ਐਸੀ ਹੈ। ਦਸਵੇਂ ਪਾਤਸ਼ਾਹ ਕਹਿੰਦੇ ਨੇ ਪੜ੍ਹੇ ਮੰਤਰ ਕੋਟੰਗ ਲਿਖੇ ਜੰਤਰ ਕੋਟੰਗ, ਪੜ੍ਹੇ ਮੰਤਰ ਭਾਵ ਬੜੇ ਬੜੇ ਮੰਤਰ ਪੜ੍ਹੇ ਜੰਤਰ ਕੀਤੇ, ਬਚਾ ਗਿਓ ਨਾ ਕਿਉਂ ਹੂੰ ਕਰੇ ਕਾਲ ਚੋਟੰਗ, ਲੱਖਾਂ ਯਤਨ ਕਰ ਲਏ ਕਾਲ ਤੋਂ ਨਹੀਂ ਬਚ ਸਕਦਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਸਾਰਾ ਸੰਸਾਰ ਕਾਲ ਦਾ ਤਮਾਸ਼ਾ ਹੈ। ਲੱਖਾਂ ਯਤਨ ਕਰੋ ਮੌਤ ਤੋਂ ਬਚਣ ਦੇ, ਬਚ ਨਹੀਂ ਸਕੋਗੇ। ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ। ਦਸਵੇਂ ਪਾਤਸ਼ਾਹ ਮਹਾਰਾਜ ਦੇ ਪਾਵਨ ਮੁਖ ਵਾਕ ਹਨ, ਜੋ ਕਹੂੰ ਕਾਲ ਤੇ ਭਾਜ ਕੈ ਬਾਚੀਅਤ, ਤੋ ਕਹੋ ਕੁੰਟ ਬਿਖੈ ਭੱਜ ਜਾਈਏ। ਜੇ ਕੋਈ ਕਵੇ ਵੀ ਮੈਂ ਕਾਲ ਤੋਂ ਭੱਜ ਕੇ ਬਚ ਜਾਵਾਂਗਾ ਤਾਂ ਕਿਹੜੀ ਕੁੰਡ ਵਿੱਚ ਜਾਏਗਾ, ਕਿੱਥੇ ਜਾਏਗਾ। ਅੱਗੇ ਹੀ ਕਾਲ ਧਰੇ ਅਸ ਗਾਜਤ ਛਾਜਤ ਹੈ, ਜਿਹ ਤੇ ਨਸ ਆਈ ਹੈ। ਕਾਲ ਤਾਂ ਅੱਗੇ ਹੀ ਖੜਾ ਹੈ। ਜਦੋਂ ਦੁਨੀ ਚੰਦ ਨੂੰ ਪਤਾ ਲੱਗਿਆ ਵੀ ਕੱਲ ਨੂੰ ਦਸਵੇਂ ਪਾਤਸ਼ਾਹ ਮੈਨੂੰ ਹਾਥੀ ਦੇ ਨਾਲ ਲੜਾਣਗੇ, ਔਰ ਹਾਥੀ ਦਾ ਮੁਕਾਬਲਾ ਬੰਦਾ ਕਿਵੇਂ ਕਰੇਗਾ, ਹਾਥੀ ਨੇ ਮੈਨੂੰ ਟੰਗ ਥੱਲੇ ਦੇ ਕੇ ਸੁੰਡ ਦੇ ਨਾਲ ਚੀਰ ਦੇਣਾ ਹੈ, ਮਾਰ ਦੇਣਾ ਹੈ। ਤੇ ਦੁਨੀ ਚੰਦ ਘਬਰਾ ਗਿਆ, ਕਹਿੰਦੇ ਰਾਤ ਨੂੰ ਭਾਈ ਦਇਆ ਸਿੰਘ ਦੇ ਘਰ ਗਿਆ, ਕਹਿੰਦਾ ਭਾਈ ਸਾਹਿਬ ਮੈਂ ਇੱਕ ਬੇਨਤੀ ਕਰਨ ਆਇਆ, ਮੇਰੀ ਤਾਂ ਕੋਈ ਗੱਲ ਨਹੀਂ, ਚਲੋ ਮੈਂ ਮਰ ਵੀ ਗਿਆ ਤਾਂ ਕੋਈ ਫਰਕ ਨਹੀਂ ਪੈਣਾ, ਪਰ ਮੇਰੇ ਮਰਨ ਨਾਲ ਵੀ ਕੋਈ ਗੱਲ ਮਸਲਾ ਹੱਲ ਨਹੀਂ ਹੋਣਾ, ਕਿਉਂਕਿ ਮਸਤ ਹਾਥੀ ਨੇ ਦਰਵਾਜ਼ਾ ਤੋੜ ਕੇ ਅੰਦਰ ਵੜ ਜਾਣਾ ਤੇ ਸਾਰੇ ਸਿੰਘ ਮਾਰ ਦੇਣੇ ਨੇ, ਬੜਾ ਭਾਰੀ ਨੁਕਸਾਨ ਹੋਣਾ। ਤੁਸੀਂ ਮਹਾਰਾਜ ਨੂੰ ਆਖੋ ਕਿ ਮਹਾਰਾਜ ਪਹਾੜੀ ਰਾਜਿਆਂ ਨਾਲ ਸੁਲਾਹ ਕਰ ਲੈਣ ਤੇ ਆਪਾਂ ਲੜਾਈ ਟਾਲ ਦਈਏ, ਸਵੇਰ ਦੀ ਲੜਾਈ ਬੜੀ ਖਤਰਨਾਕ ਹੋਵੇਗੀ, ਸਵੇਰੇ ਤੇ ਪਰਲੋਈ ਆ ਜਾਏਗੀ। ਦੁਨੀ ਚੰਦ ਦੀ ਗੱਲ ਸੁਣ ਕੇ ਭਾਈ ਦਇਆ ਸਿੰਘ ਜੀ ਕਹਿੰਦੇ ਦੁਨੀ ਚੰਦ ਜੀ ਤੁਸੀਂ ਘਬਰਾਓ ਨਾ, ਕਰਨ ਕਰਾਣ ਤੇ ਸਤਿਗੁਰੂ ਆਪ ਹਨ ਤੇ ਤੁਸੀਂ ਤਾਂ ਇੱਕ ਬਹਾਨਾ ਹੀ ਬਣਨਾ, ਹਾਥੀ ਤਾਂ ਮਹਾਰਾਜ ਨੇ ਆਪੇ ਮਾਰ ਦੇਣਾ, ਤੁਹਾਨੂੰ ਤਾਂ ਮਾਣ ਮਿਲ ਰਿਹਾ, ਤੁਸੀਂ ਘਬਰਾਓ ਨਾ। ਕਹਿੰਦੇ ਦੁਨੀ ਚੰਦ ਨੂੰ ਗੱਲ ਜਚੀ ਨਹੀਂ, ਫਿਰ ਸਾਰੇ ਸਿੰਘਾਂ ਦੇ ਘਰਾਂ ਵਿੱਚ ਗਿਆ, ਭਾਈ ਉਦੇ ਸਿੰਘ ਦੇ ਘਰ ਵੀ ਗਿਆ, ਭਾਈ ਆਲਮ ਸਿੰਘ ਜੀ ਦੇ ਕੋਲ ਗਿਆ, ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਨੂੰ ਕਹਿਣ ਲੱਗਾ ਤੁਸੀਂ ਤੇ ਮੇਰੇ ਮਾਝੇ ਦੇ ਇਲਾਕੇ ਦੇ, ਤੁਸੀਂ ਤੇ ਮੇਰੇ ਨਾਲ ਸਹਿਮਤ ਹੋਵੋ, ਮਹਾਰਾਜ ਨੂੰ ਆਖੋ ਪਹਾੜੀਆਂ ਦੇ ਨਾਲ ਸੁਲਾਹ ਕਰ ਲੈਣ, ਜੇ ਮਹਾਰਾਜ ਸੁਲਾਹ ਨਹੀਂ ਕਰਦੇ ਤੇ ਆਪਾਂ ਮਾਝੇ ਵਾਲੇ ਸਿੰਘ ਛੱਡ ਕੇ ਆਪਣੇ ਪਿੰਡ ਚਲੇ ਚਲੀਏ, ਆਪਾਂ ਨੂੰ ਕੀ ਲੋੜ ਆ ਹਾਥੀ ਦੇ ਅੱਗੇ ਮਰਨ ਦੀ। ਭਾਈ ਰਾਮ ਕੌਰ ਜੀ ਨੇ ਵੀ ਬਥੇਰਾ ਸਮਝਾਇਆ ਪਰ ਦੁਨੀ ਚੰਦ ਸਮਝਿਆ ਨਹੀਂ। ਅੱਧੀ ਰਾਤ ਨੂੰ ਆਪਣੇ ਭਤੀਜਿਆਂ ਨੂੰ ਨਾਲ ਲੈ ਕੇ ਲੋਹਗੜ੍ਹ ਸਾਹਿਬ ਕਿਲੇ ਦਾ ਦਰਵਾਜ਼ਾ ਟੱਪਣ ਵਾਸਤੇ, ਕੰਧ ਟੱਪਣ ਵਾਸਤੇ ਉਹਨੇ ਉੱਤੋਂ ਦੀ ਰੱਸਾ ਪਾਇਆ ਤੇ ਰੱਸੇ ਨਾਲ ਪਿਲਮ ਕੇ ਥੱਲੇ ਜਾ ਰਿਹਾ ਸੀ, ਅੱਧ ਵਾਟੇ ਰੱਸਾ ਟੁੱਟ ਗਿਆ, ਥੱਲੇ ਡਿੱਗਿਆ, ਲੱਤ ਟੁੱਟ ਗਈ। ਇਹਦੇ ਭਤੀਜੇ ਮੰਜੇ ਦੇ ਪਾ ਕੇ ਅੰਮ੍ਰਿਤਸਰ ਲੈ ਗਏ ਔਰ ਉਥੇ ਸਾਧ ਸੰਗਤ ਜੀ ਆਪਣੇ ਘਰ ਦੇ ਸ਼ਰਮ ਦਾ ਮਾਰਾ ਬਾਹਰ ਨਹੀਂ ਨਿਕਲਦਾ, ਹਨੇਰੀ ਕੋਠੀ ਚ ਬੈਠਾ ਸੀ, ਲੱਤ ਟੁੱਟੀ ਹੋਈ ਸੀ, ਜਦੋਂ ਪਿਸ਼ਾਬ ਕਰਨ ਵਾਸਤੇ ਪੈਰ ਥੱਲੇ ਰੱਖਿਆ ਤੇ ਥੱਲੇ ਸੱਪ ਫਿਰਦਾ ਸੀ ਕਾਲਾ, ਹਨੇਰੀ ਕੋਠੜੀ ਵਿਚ ਸੱਪ ਲੜ ਗਿਆ। ਤੇ ਦੁਨੀ ਚੰਦ ਜਿਹੜਾ ਕਿ ਮੌਤ ਤੋਂ ਡਰ ਕੇ ਭੱਜਿਆ ਸੀ, ਉਹ ਖਤਮ ਹੋ ਗਿਆ, ਮਰ ਗਿਆ, ਮੌਤ ਤੋਂ ਬਚ ਨਹੀਂ ਸਕਿਆ। ਸੋ ਮਹਾਰਾਜ ਕਹਿੰਦੇ ਆ ਗਏ ਹੀ ਕਾਲ ਧਰੇ ਅਸ ਗਾਜਤ ਛਾਜਤ ਹੈ ਜਿਹ ਤੇ ਨਸ ਆਈ ਹੈ। ਕਾਲ ਅੱਗੇ ਹੀ ਤਲਵਾਰ ਲੈ ਕੇ ਖੜਾ ਹੈ, ਕਿੱਥੇ ਜਾਏਗਾ ਭੱਜ ਕੇ, ਮਾਰਨ ਵਾਲਾ ਅੱਗੇ ਹੀ ਤਿਆਰ ਬਰ ਤਿਆਰ ਹੈ। ਜਾਤੇ ਨਾ ਛੂਟੀਐ ਮੂੜ ਕਹੂੰ ਹੱਸ ਤਾਂ ਕੀ ਨਾ ਕਿਉਂ ਸ਼ਰਨਾਗਤ ਜਾਈਐ। ਹੇ ਮੂਰਖ, ਹੇ ਇਨਸਾਨ, ਜਿਹੜੇ ਕਾਲ ਤੋਂ ਤੂੰ ਭੱਜ ਕੇ ਨਹੀਂ ਬਚ ਸਕਦਾ, ਹੱਸ ਕੇ ਕਿਉਂ ਨਹੀਂ ਉਹਦੀ ਸ਼ਰਨ ਵਿਚ ਪੈ ਜਾਂਦਾ, ਖੁਸ਼ੀ ਖੁਸ਼ੀ ਉਸ ਅਕਾਲ ਪੁਰਖ ਦੀ ਸ਼ਰਨ ਚ ਪੈ ਜਾ, ਸੋ ਉਹ ਤੇਰੀ ਰੱਖਿਆ ਕਰੇਗਾ। ਸੋ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਸਲੋਕ ਦੇ ਦੁਆਰਾ ਸਾਨੂੰ ਇਹ ਗੱਲ ਦ੍ਰਿੜ ਕਰਾਈ ਹੈ ਵੀ ਮਾਰਾ ਰੱਖੈ ਏਕੋ ਆਪ, ਮਨ ਕੈ ਕਸ਼ ਨਾ ਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ। ਜੈਨੀ ਕਹਿੰਦੇ ਸਨ, ਜਦੋਂ ਕੋਈ ਜੈਨੀਆਂ ਦੇ ਮੱਤ ਵਿਚ ਜਾ ਕੇ ਦੇਖੋ ਨਾ, ਉਹ ਇੰਨੇ ਗੰਦਗੀ ਦੇ ਵਿਚ ਹੱਥ ਮਾਰਦੇ ਨੇ, ਗੰਦਗੀ ਵਿਸ਼ਟਾ ਨੂੰ ਵੀ ਫਰੋਲ ਦਿੰਦੇ ਨੇ। ਫੋਲ ਫਦੀਅਤ ਮੈਂ ਲੈਣ ਪੜਾਸਾ, ਪਾਣੀ ਦੇਖ ਸੰਘਾਈ, ਉਹ ਪਾਣੀ ਵੀ ਵਿਆਹ ਪੀਂਦੇ ਨੇ ਤੇ ਵਿਸ਼ਟਾ ਨੂੰ ਵੀ ਫੋਲਦੇ ਨੇ, ਖਾਣਾ ਵੀ ਬਹਿਆ ਖਾਂਦੇ ਨੇ, ਨਹਾਉਂਦੇ ਧੋਂਦੇ ਵੀ ਨਹੀਂ। ਪੁਰਾਣੇ ਜੋ ਜੈਨੀ ਸਨ ਉਹਨਾਂ ਦਾ ਇਹ ਕਹਿਣਾ ਸੀ ਵੀ ਜੀਵ ਮਰਦੇ ਨੇ ਐਸਾ ਕਰਨ ਦੇ ਨਾਲ। ਮਹਾਰਾਜ ਕਹਿੰਦੇ ਭਾਈ ਤੁਸੀਂ ਕਿਵੇਂ ਜੀਆਂ ਨੂੰ ਬਚਾ ਲਓਗੇ ਤੇ ਕਿਵੇਂ ਜੀਆਂ ਨੂੰ ਮਾਰ ਲਓਗੇ? ਨਾ ਕੋਈ ਮਾਰ ਸਕਦਾ ਤੇ ਨਾ ਹੀ ਕੋਈ ਜਿਵਾ ਸਕਦਾ। ਜੀਆਂ ਮਾਰ ਜਿਵਾਲੇ ਸੋਈ, ਜੀਆਂ ਨੂੰ ਮਾਰਨਾ ਤੇ ਜੀਆਂ ਨੂੰ ਬਚਾਉਣਾ ਵਾਹਿਗੁਰੂ ਦੇ ਵੱਸ ਹੈ, ਅਵਰ ਨਾ ਕੋਈ ਰੱਖੈ, ਹੋਰ ਨਹੀਂ ਕੋਈ ਰੱਖਿਆ ਕਰ ਸਕਦਾ। ਗੁਰੂ ਨਾਨਕ ਸਾਹਿਬ ਜੀ ਨੇ ਇਹ ਵਚਨ ਮਾਝ ਦੀ ਵਾਰ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 150 ਅੰਗ ਤੇ ਉਚਾਰਨ ਕੀਤੇ। ਸਾਧ ਸੰਗਤ ਜੀ, ਇਹ ਗੱਲ ਆਪਾਂ ਆਪਣੇ ਮਨ ਵਿਚ ਦ੍ਰਿੜ ਕਰ ਲਈਏ ਕਿ ਜਿਤਨੀ ਸਮੱਗਰੀ ਸੰਸਾਰ ਦੇ ਵਿਚ ਹੈ, ਜੜ ਚੇਤਨ ਅਕਾਲ ਪੁਰਖ ਦੀ ਸਾਜੀ ਹੋਈ ਹੈ ਤੇ ਅਕਾਲ ਪੁਰਖ ਉਸੇ ਨੂੰ ਸਮੇਟਦਾ ਹੈ। ਨਾ ਤਾਂ ਕੋਈ ਮਾਰ ਸਕਦਾ ਤੇ ਨਾ ਹੀ ਕੋਈ ਬਚਾ ਸਕਦਾ ਹੈ। ਐਸੀ ਅਵਸਥਾ ਦੇ ਵਿਚ ਹਰ ਬਿਨ ਕੋਈ ਮਾਰ ਜਵਾਲ ਨਾ ਸਕੈ, ਮਨ ਹੋਏ ਨਚਿੰਦ ਨਿਸਲ ਹੋਏ ਰਹੀ ਹੈ ਕਿ ਤੁਹਾਨੂੰ ਰੱਬ ਤੋਂ ਬਿਨਾਂ ਨਾ ਕੋਈ ਮਾਰ ਸਕੇ ਨਾ ਜਵਾ ਸਕੇ, ਦੁੱਧ ਪੀ ਕੇ ਸੁੱਤੇ ਰਹੋ ਬੇਫਿਕਰ ਹੋ ਕੇ। ਇੰਨਾ ਦ੍ਰਿੜ ਨਿਸ਼ਚਾ ਸੀ ਕਲਗੀਧਰ ਪਾਤਸ਼ਾਹ ਦੇ ਮਨ ਵਿਚ, ਤਾਂ ਹੀ ਤਾਂ ਮਾਛੀਵਾੜੇ ਜੰਗਲਾਂ ਦੇ ਵਿਚ ਪਾਤਸ਼ਾਹ ਟਿੰਡ ਦਾ ਸਿਰਹਾਣਾ ਲੈ ਕੇ ਬੇਖੌਫ ਹੋ ਕੇ ਨੰਗੀ ਤੇਗ ਛਾਤੀ ਤੇ ਲੈ ਕੇ ਸੌ ਗਏ ਸਨ। ਜੇ ਸਾਧ ਸੰਗਤ ਜੀ ਨਿਰਭੈ ਅਵਸਥਾ ਸੀ ਤਾਂ ਹੀ ਤਾਂ 10 ਲੱਖ ਵੈਰੀ ਦਾ ਮੁਕਾਬਲਾ ਕਰ ਲਿਆ ਸੀ, ਲੱਖਾਂ ਦੇ ਨਾਲ ਜੰਗ ਲੜ ਲਿਆ ਸੀ। ਇਹ ਅਵਸਥਾ ਅਕਾਲ ਪੁਰਖ ਦੀ ਦਾਤ ਹੈ, ਜੇ ਮਹਾਰਾਜ ਦੇ ਦੇਵੇ ਸਾਨੂੰ ਵੀ। ਭੈ ਕਾਹੂ ਕਉ ਦੇਤ ਨਹਿ, ਨਹਿ ਪੈ ਮਾਨ ਤਾਨ ਵਾਲੀ ਅਵਸਥਾ, ਇਹ ਖਾਲਸੇ ਦੀ ਅਵਸਥਾ ਹੈ। ਅਸੀਂ ਅਜੇ ਖਾਲਸਾ ਘੁਆਉਂਦੇ ਹਾਂ, ਬਣੇ ਨਹੀਂ, ਉਸ ਦਿਨ ਬਣਾਂਗੇ ਜਦੋਂ ਕਲਗੀਧਰ ਆਪ ਕਿਰਪਾ ਕਰਕੇ ਇਹ ਨਿਰਭੈ ਅਵਸਥਾ ਬਖਸ਼ ਦੇਣਗੇ ਕਿ ਮਾਰਨ ਵਾਲਾ ਤੇ ਰੱਖਣ ਵਾਲਾ ਆਪ ਹੈ। ਇਸ ਗੱਲ ਦਾ ਦ੍ਰਿੜ ਨਿਸ਼ਚਾ ਹੋ ਜਾਵੇਗਾ। ਸੋ ਇਤਨੇ ਕੁ ਬਚਨ ਪ੍ਰਵਾਨ ਕਰਨੇ, ਆਓ ਰਸਨਾ ਨੂੰ ਕਰੀਏ ਪਵਿੱਤਰ। ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ।